ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡ ਹੋ ਅਨੇਕ ਬੇਦੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਦ ਰਖਾਵ ਹੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੂੰ ਚਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀਂ ਦੀਦਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਚਰਨ ਕਮਲਾਂ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਗੁਰਮੁਖ ਪਿਆਰਿਓ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਜਾਂ ਟੈਲੀਵਿਜ਼ਨ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਹੇ ਸਤਿਕਾਰਯੋਗ ਸਤਸੰਗੀਓ, ਆਓ ਸਰਵ ਪ੍ਰਥਮ ਇਕਾਗਰ ਚਿਤ ਹੁੰਦਿਆਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਅੱਜ ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰੂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਤਨਾਸਰੀ ਰਾਗ ਵਿੱਚ ਜੋ ਸ਼ਬਦ ਆਪਾਂ ਵਿਚਾਰਨ ਜਾ ਰਹੇ ਹਾਂ, ਸਤਿਗੁਰੂ ਦਾ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 673-74 'ਤੇ ਬਿਰਾਜਮਾਨ ਹੈ। ਇਸ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਓ ਕੁਝ ਗੁਰਮਤਿ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਈਏ। ਇਹ ਗੱਲ ਠੀਕ ਕਿ ਦੁਨੀਆ ਦੇ ਧਰਮਾਂ ਵਿੱਚ ਜਾਂ ਧਰਮਾਂ ਦੀ ਦੁਨੀਆ ਵਿੱਚ ਸਿੱਖ ਧਰਮ ਸਿਰਫ ਤੇ ਸਿਰਫ ਇੱਕੋ ਇੱਕ ਇਹੋ ਜਿਹਾ ਧਰਮ ਹੈ ਜਿਹੜਾ ਇਹ ਆਖਦਾ ਰੱਬ ਵਿੱਚ ਵਿਸ਼ਵਾਸ ਕਰਨ ਤੋਂ ਵੀ ਪਹਿਲਾਂ ਆਪਣੀ ਅਕਲ ਦਾ ਇਸਤੇਮਾਲ ਜ਼ਰੂਰ ਕਰੀ। ਧਰਮ ਦੇ ਰਾਹ 'ਤੇ ਤੁਰਨਾ, ਵੇਖੀ ਕਿਤੇ ਆਪਣੀ ਆਮ ਸਮਝ ਸੂਝ ਤੋਂ ਹੱਥ ਨਾ ਧੋ ਬਵੀ। ਮੇਰੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਐ ਮਾਨ। ਧਰਮਾਂ ਦੀ ਦੁਨੀਆ ਵਿੱਚ ਇਹ ਗੱਲ ਬੜੀ ਨਿਵੇਕਲੀ ਹੈ, ਕਿਉਂਕਿ ਦੁਨੀਆ ਭਰ ਦੇ ਧਰਮਾਂ ਆਖਦੇ ਸਨ ਨਹੀਂ ਕੇਵਲ ਵਿਸ਼ਵਾਸ ਕਰ, ਕੇਵਲ ਵਿਸ਼ਵਾਸ ਕਰ, ਜੋ ਧਾਰਮਿਕ ਆਗੂ ਆਖਦਾ ਉਸ ਵਿੱਚ ਵਿਸ਼ਵਾਸ ਕਰ। ਮੇਰੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਆਖਦੇ ਨੇ ਅੱਖਾਂ ਖੋਲ ਤਾਂ ਵਿਸ਼ਵਾਸ ਕਰ। ਵੇਖੀ ਕਿਉਂ ਐਸਾ ਜ਼ਰੂਰੀ ਹੈ, ਕਿਉਂਕਿ ਧਰਮ ਦੇ ਨਾਂ ਤੇ ਹੋ ਰਹਿ ਪਖੰਡ ਜਾਂ ਅੰਧ ਵਿਸ਼ਵਾਸ ਜਾਂ ਕਰਮ ਕਾਂਡ ਵਿੱਚ ਫਸ ਜਾਏਗਾ ਜੇ ਆਪਣੀ ਅਕਲ ਦਾ ਇਸਤੇਮਾਲ ਨਹੀਂ ਕਰੇਗਾ। ਧਰਮ ਦੇ ਨਾਂ ਤੇ ਠੱਗਣਾ ਕਿਤੇ ਔਖਾ ਹੈ, ਸਭ ਤੋਂ ਸੌਖਾ ਹੈ। ਧਰਮ ਦੇ ਨਾਂ ਤੇ ਠੱਗ ਲੈਣਾ, ਧਰਮ ਦੇ ਨਾਂ ਤੇ ਭੜਕਾ ਲੈਣਾ, ਧਰਮ ਦੇ ਨਾਂ ਤੇ ਨੁਕਸਾਨ ਕਰ ਦੇਣਾ, ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਵਿੱਚ ਫਸਾ ਦੇਣਾ ਬੜਾ ਸੌਖਾ ਹੈ, ਕਿਉਂਕਿ ਵਿਸ਼ਵਾਸ ਤੇ ਪਹਿਲਾਂ ਹੀ ਬਣਿਆ ਹੁੰਦਾ ਹੈ। ਇਸ ਲਈ ਧਰਮਾਂ ਦੀ ਦੁਨੀਆ ਵਿੱਚ ਇਹ ਕ੍ਰਾਂਤੀਕਾਰੀ ਬਚਨ ਸਨ ਜਦੋਂ ਮੇਰੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤੇ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ। ਦਾਨ ਕਰਨਾ ਅਕਲ ਨਾਲ, ਸਿਆਣਪ ਨਾਲ। ਬੇਸਮਝੀ ਦਾ ਕੀਤਾ ਹੋਇਆ ਦਾਨ ਵੀ ਅਨੇਕ ਤਰ੍ਹਾਂ ਦੀਆਂ ਕੁਰੀਤੀਆਂ ਪੈਦਾ ਕਰੇਗਾ। ਬੇਸਮਝੀ ਦਾ ਕੀਤਾ ਹੋਇਆ ਵਿਸ਼ਵਾਸ, ਬੇਸਮਝੀ ਨਾਲ ਧਰਮ ਦੇ ਰਾਹ ਤੇ ਚੱਲਣਾ ਵੀ ਅੰਧ ਵਿਸ਼ਵਾਸ ਤੱਕ ਲੈ ਜਾਏਗਾ। ਪਰ ਇਸ ਤੋਂ ਅੱਗੇ ਧਰਮ ਦੀ ਸ਼ੁਰੂਆਤ ਤੇ ਵਿਸ਼ਵਾਸ ਤੋਂ ਹੁੰਦੀ ਹੈ। ਵਿਸ਼ਵਾਸ, ਚਲੋ ਇੱਕ ਸਿੱਧਾ ਜਿਹਾ ਸਵਾਲ ਮੈਂ ਆਪ ਸਾਰਿਆਂ ਕੋਲੋਂ ਪੁੱਛ ਲਵਾਂ, ਕੀ ਅਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹਾਂ? ਹਾਂ ਜੀ, ਸਾਰੇ ਹੀ ਬਾਹ ਉੱਚੀ ਕਰਕੇ ਆਖਾਂਗੇ ਹਾਂ ਜੀ ਕਰਦੇ ਹਾਂ। ਤੇ ਜੇ ਮੈਂ ਅਗਲਾ ਸਵਾਲ ਪੁੱਛ ਲਵਾਂ ਕਿਤਨਾ ਕ, ਸਾਡਾ ਆਮ ਜਵਾਬ ਹੋਵੇਗਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਭਲੀ ਗੱਲ ਹੈ ਭਾਈ, ਹੁਣ ਆਪਾਂ ਗੁਰਮਤਿ ਦੇ ਨਜ਼ਰੀਏ ਤੋਂ ਪਰਖੀਏ ਵੀ ਜਿਹੋ ਜਿਹਾ ਸਾਡਾ ਵਿਸ਼ਵਾਸ ਹੈ, ਜਿੰਨਾ ਕੁ ਸਾਡਾ ਵਿਸ਼ਵਾਸ ਹੈ, ਭਲਾ ਇਹ ਸਾਨੂੰ ਕਿੱਥੋਂ ਤੱਕ ਲੈ ਜਾਏਗਾ? ਕਿ ਗੁਰੂ ਨੇ ਵੀ ਸਿਰਫ ਉਨੇ ਕੁ ਵਿਸ਼ਵਾਸ ਦੀ ਗੱਲ ਕੀਤੀ? ਜਾਂ ਜੇ ਮੈਂ ਅੱਗੇ ਵਧਣ ਤੋਂ ਪਹਿਲਾਂ ਇਹ ਗੱਲ ਕਹਿ ਦਿਆਂ ਤਾਂ ਮੇਰੀ ਗੁਸਤਾਖੀ ਲਈ ਖਿਮਾ ਕਰ ਦੇਣਾ। ਜਿੰਨਾ ਕੁ ਵਾਹਿਗੁਰੂ ਪ੍ਰਤੀ ਸਾਡਾ ਵਿਸ਼ਵਾਸ ਹੈ ਤੇ ਜਿਹੋ ਜਿਹਾ ਸਾਡਾ ਵਿਸ਼ਵਾਸ ਹੈ ਨਾ, ਇਹੋ ਜਿਹਾ ਵਿਸ਼ਵਾਸ ਨਾਲ ਜੀਵਨ ਨਹੀਂ ਬਦਲਦਾ। ਜਿੰਨਾ ਕੁ ਵਿਸ਼ਵਾਸ ਹੈ ਤੇ ਜਿਹੋ ਜਿਹਾ ਵਿਸ਼ਵਾਸ ਹੈ, ਇਹੋ ਜਿਹਾ ਵਿਸ਼ਵਾਸ ਨਾਲ ਕਿਸੇ ਦਾ ਢਿੱਡ ਨਹੀਂ ਭਰਨਾ, ਕਿਸੇ ਦੇ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਣੀ। ਕਿਉਂ? ਕਿਉਂਕਿ ਖੋਖਲਾ ਵਿਸ਼ਵਾਸ, ਅਧੂਰਾ ਵਿਸ਼ਵਾਸ, ਉਪਰੋ ਉਪਰੋ ਵਿਸ਼ਵਾਸ, ਸ਼ੈਲੋਨੈਸ, ਜੇ ਇਸ ਤਰ੍ਹਾਂ ਦੇ ਵਿਸ਼ਵਾਸ ਦੀ ਗੱਲ ਕਰੀਏ, ਮੈਂ ਹੈਰਾਨ ਹੋਇਆ, ਅਮਰੀਕਾ ਸਰਕਾਰ ਨੇ ਬਾਕਾਇਦਾ ਹਰੇਕ ਡਾਲਰ ਉੱਤੇ, ਹਰੇਕ ਕਰੰਸੀ ਨੋਟ ਉੱਤੇ, ਹਰੇਕ ਸਿੱਕੇ ਉੱਤੇ ਲਿਖ ਕੇ ਲਾ ਦਿੱਤਾ, ਇਨ ਗਾਡ ਵੀ ਟਰਸਟ, ਅਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹਾਂ। ਮੈਂ ਫਿਰ ਦੁਹਰਾਉਣਾ, ਇਹੋ ਜਿਹੇ ਵਿਸ਼ਵਾਸ ਨਾਲ ਕਿਸੇ ਦੇ ਜੀਵਨ 'ਚ ਤਬਦੀਲੀ ਨਹੀਂ ਆਉਂਦੀ। ਮੈਂ ਸਿਰਫ ਇੱਕੋ ਬੇਨਤੀ ਕਰਾਂਗਾ, ਇਸ ਵਿਸ਼ਵਾਸ ਨੂੰ ਨਾ ਇਸ ਤਰ੍ਹਾਂ ਪਰਖ ਲੈਣਾ, ਜਿਹੋ ਜਿਹਾ ਵਿਸ਼ਵਾਸ ਸਾਡੇ ਮਨ ਵਿੱਚ ਹੈ ਭਲੀ ਗੱਲ, ਪਰ ਜ਼ਰਾ ਮਨ ਵਿੱਚ ਸੋਚੋ ਕਿ ਸਾਨੂੰ ਕਦੇ ਚਿੰਤਾ ਹੁੰਦੀ ਹੈ? ਅੱਜ ਅਸੀਂ ਸਾਰੇ ਹੀ ਆਖਾਂਗੇ, ਵੇਖੋ ਜੀ ਭੱਜ ਦੌੜ ਦੀ ਜ਼ਿੰਦਗੀ ਹੈ, ਚਿੰਤਾ ਹੋ ਜਾਣੀ, ਘਬਰਾਹਟ ਹੋ ਜਾਣੀ, ਸਟ੍ਰੈਸ ਹੋ ਜਾਣਾ, ਸਟ੍ਰੇਨ ਹੋ ਜਾਣਾ, ਇਹ ਤਾਂ ਬੜੀ ਕੁਦਰਤੀ ਜਿਹੀ ਗੱਲ ਹੈ। ਤਾਂ ਫਿਰ ਮੈਨੂੰ ਇਹ ਗੱਲ ਕਹਿਣ ਦੀ ਆਗਿਆ ਦੇਣਾ, ਜੇ ਹਾਲਾਂ ਚਿੰਤਾ ਤੇ ਘਬਰਾਹਟ ਹੁੰਦੀ ਹੈ ਨਾ, ਫਿਰ ਸਮਝ ਲੈਣਾ ਰੱਬ ਤੇ ਵਿਸ਼ਵਾਸ ਹੈ ਨਹੀਂ, ਹੈ ਨਹੀਂ, ਬਿਲਕੁਲ ਨਹੀਂ। ਇੱਦਾਂ ਦੀਆਂ ਗੱਲਾਂ ਬਿਲਕੁਲ ਅਪੋਜ਼ਿਟ ਨੇ, ਉਲਟੀਆਂ ਨੇ। ਵਿਸ਼ਵਾਸ ਹੋਣ ਦਾ ਮਤਲਬ ਹੈ ਪਾਲਣਾ ਕਰਨ ਵਾਲਾ ਹੈ, ਬਿਲਕੁਲ ਹੈ। ਚਿੰਤਾ ਕਰਨ ਦਾ ਮਤਲਬ ਹੈ ਪਤਾ ਨਹੀਂ ਹੈ ਕਿ ਨਹੀਂ, ਪਤਾ ਨਹੀਂ ਲੋੜ ਵੇਲੇ ਕੰਮ ਆਵੇਗਾ ਕਿ ਨਹੀਂ ਆਵੇਗਾ, ਪਤਾ ਨਹੀਂ ਮੇਰਾ ਕਿਤੇ ਕੰਮ ਹੀ ਨਾ ਖਰਾਬ ਹੋ ਜਾਏ। ਦੋਵੇਂ ਗੱਲਾਂ ਬਿਲਕੁਲ ਅਪੋਜ਼ਿਟ ਖੜੀਆਂ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਭਾਈ ਸਾਹਿਬ ਸਰਦਾਰ ਰਣਵੀਰ ਸਿੰਘ ਵੀਰ ਸਿੱਖ ਪੰਥ ਦੇ ਮਹਾਨ ਹੀਰੇ, ਜਿਨ੍ਹਾਂ ਨੇ ਗੁਰਮਤਿ ਦੇ ਗੂੜ ਸਿਧਾਂਤਾਂ ਦੀ, ਅਧਿਆਤਮਵਾਦ ਦੀ ਬੜੇ ਪ੍ਰੈਕਟੀਕਲੀ, ਪ੍ਰੈਕਟੀਕਲ ਢੰਗ ਨਾਲ ਜਿਨ੍ਹਾਂ ਨੇ ਵਿਆਖਿਆ ਕੀਤੀ, ਦੋਵੇਂ ਵਰਣਨ ਕਰਦੇ ਨੇ, ਆਖਦੇ ਨੇ ਇੱਕ ਗੱਲ ਸੋਚ ਦੱਸ, ਕੀ ਤੈਨੂੰ ਇਹ ਵਿਸ਼ਵਾਸ ਹੈ? ਸਭ ਤੋਂ ਪਹਿਲੀ ਗੱਲ ਰੱਬ ਹੈ, ਦੂਸਰਾ ਕਿ ਇਹ ਵਿਸ਼ਵਾਸ ਹੈ ਮੇਰੇ ਅੰਗ ਸੰਗ ਹੈ, ਤੀਸਰਾ ਕਿ ਇਹ ਵਿਸ਼ਵਾਸ ਹੈ ਕਿ ਮੈਨੂੰ ਪਿਆਰ ਕਰਦਾ, ਮੇਰੀ ਪਾਲਣਾ ਕਰਦਾ। ਮੈਂ ਫਿਰ ਦੁਹਰਾਉਣਾ, ਜਿੰਨਾ ਜਿੰਨਾ ਇਹ ਵਿਸ਼ਵਾਸ ਗਹਿਰਾ ਹੁੰਦਾ ਜਾਏਗਾ, ਓਨੇ ਓਨੇ ਦੁੱਖ ਘਟਦੇ ਜਾਣਗੇ, ਦੁੱਖ ਖਤਮ ਹੁੰਦੇ ਜਾਣਗੇ। ਕੁਦਰਤੀ ਅੱਜ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠ ਕੇ ਗੁਰਮਤਿ ਵਿਚਾਰ ਕਰਦਿਆਂ ਮੇਰੇ ਸਾਹਮਣੇ ਆਲੇ ਦੁਆਲੇ ਸੁਖਮਨੀ ਸਾਹਿਬ ਦੇ ਸਮੂਹ ਸਲੋਕ ਲਿਖ ਕੇ ਟੰਗੇ ਹੋਏ ਨੇ, ਮਾਟੋ ਬਣਾਏ ਹੋਏ ਨੇ, ਮੈਨੂੰ ਬੜੇ ਚੰਗੇ ਲੱਗ ਰਹੇ ਨੇ। ਹੁਣ ਸੁਖਮਨੀ ਸਾਹਿਬ ਦੇ ਬਚਨ ਨੇ, ਸਤਿਗੁਰੂ ਆਖਦੇ ਨੇ, ਏਕ ਆਸ ਰੱਖੋ ਮਨ ਮਾਹੇ। ਫਿਰ ਵਿਚਾਰੀਏ, ਗੁਰੂ ਜੀ ਕਹਿੰਦੇ ਨੇ ਏਕ ਆਸ ਰੱਖੋ ਮਨ ਮਾਹੇ, ਇੱਕ ਵਾਹਿਗੁਰੂ ਦੀ ਆਸ, ਇੱਕ ਵਾਹਿਗੁਰੂ ਦਾ ਵਿਸ਼ਵਾਸ, ਇੱਕ ਵਾਹਿਗੁਰੂ ਦਾ ਭਰੋਸਾ ਹਿਰਦੇ ਵਿੱਚ ਵਸਾਉਣ ਨਾਲ ਕੀ ਹੋਵੇਗਾ? ਸਰਬ ਰੋਗ ਨਾਨਕ ਮਿਟ ਜਾਹੇ, ਤੇਰੇ ਸਾਰੇ ਰੋਗ ਮਿਟ ਜਾਣਗੇ। ਫਿਰ ਸਰਵਣ ਕਰੋ, ਗੁਰੂ ਕਹਿੰਦੇ ਨੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਇਹ ਵਿਸ਼ਵਾਸ ਹੈ ਮੇਰੀ ਬਿਰਥਾ ਜਾਣਦਾ ਹੈ। ਅਸਲ ਵਿੱਚ ਨਾ ਸਾਡੀ ਪ੍ਰੋਬਲਮ ਹੀ ਹੈ। ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ ਲਿਖਦੇ ਨੇ, ਅਰਦਾਸ ਤੇ ਸਿੰਟੈਫਿਕ ਫਾਰਮੂਲੇ ਵਾਂਗ ਕੰਮ ਕਰਦੀ ਹੈ, ਔਰ ਕਰਨੀ ਚਾਹੀਦੀ ਹੈ। ਜਿਵੇਂ ਸੈਂਟੀਫਿਕ ਫਾਰਮੂਲਾ ਹੋਵੇ ਬਈ ਤੁਸੀਂ ਆਹ ਦੋ ਸ਼ਾਇਆ ਮਿਲਾ ਦਿਓ, ਜਿਵੇਂ ਹਾਈਡ੍ਰੋਜਨ ਤੇ ਆਕਸੀਜਨ ਮਿਲਾ ਦਿਓ ਤੇ ਪਾਣੀ ਬਣ ਜਾਏਗਾ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਮਿਲਾ ਕੇ ਵੇਖ ਲਵੇ ਕਰ ਲਵੇ, ਸੈਂਟੀਫਿਕ ਫਾਰਮੂਲਾ ਹੈ। ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਵੀਰ ਆਖਦੇ ਨੇ, ਚਾਰ ਗੱਲਾਂ ਹੋਣ ਨਾ ਅਰਦਾਸ ਹਰ ਹਾਲ ਪੂਰੀ ਹੋ ਜਾਏਗੀ, ਪ੍ਰਵਾਨ ਹੋ ਜਾਏਗੀ। ਪਹਿਲਾ ਵਿਸ਼ਵਾਸ, ਵਾਹਿਗੁਰੂ ਤੇ ਅਟਲ ਵਿਸ਼ਵਾਸ। ਹੁਣ ਸਾਡੀ ਹਾਲਤ ਪਤਾ ਕੀ ਹੁੰਦੀ ਹੈ, ਅਸੀਂ ਅਰਦਾਸ ਕਰਨ ਲਈ ਹੱਥ ਜੋੜ ਕੇ ਸਤਿਗੁਰੂ ਦੇ ਸਨਮੁਖ ਵੀ ਖੜੇ ਹੁੰਦੇ ਹਾਂ, ਪਰ ਦੁੱਖ ਨਾਲ ਭਰਿਆ ਹੋਇਆ ਮਨ ਉਸ ਵੇਲੇ ਅੰਦਰੋਂ ਆਖ ਰਿਹਾ ਹੁੰਦਾ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਅੱਛਾ ਜੇ ਹੁੰਦਾ ਹੋਵੇ, ਵੇਖਿਆ ਤੇ ਹੈ ਨਹੀਂ ਅੱਜ ਤੱਕ, ਫਿਰ ਪਤਾ ਨਹੀਂ ਮੇਰੀ ਸਹਾਇਤਾ ਕਰਦਾ ਕਿ ਨਹੀਂ ਕਰਦਾ। ਹੁਣ ਆਹ ਜਿਹੜੀ ਪਤਾ ਨਹੀਂ ਵਾਲੀ ਗੱਲ ਹੈ ਨਾ, ਪਤਾ ਨਹੀਂ ਹੈ ਕਿ ਨਹੀਂ ਹੈ, ਵੇਖਿਆ ਤੇ ਕੋਈ ਨਹੀਂ, ਤੇ ਫਿਰ ਅਖੀਰ ਤੇ ਨਾ ਅਸੀਂ ਆਮ ਕਰਕੇ ਮਨ ਵਿੱਚ ਸੋਚਦੇ, ਅੱਛਾ ਬਾਬਾ ਤੈਨੂੰ ਵੇਖਿਆ ਤੇ ਕੋਈ ਨਹੀਂ, ਪਰ ਜੇ ਤੂੰ ਹੈਗਾ ਤੇ ਹੁਣ ਮੇਰਾ ਕੰਮ ਜ਼ਰੂਰ ਕਰ ਦੇਈ, ਹੁਣ ਮੇਰੀ ਸਹਾਇਤਾ ਜ਼ਰੂਰ ਕਰ ਦੇਈ। ਮੈਂ ਫਿਰ ਦੁਹਰਾਉਣਾ, ਇਹੋ ਦਾ ਅਧੂਰੇ ਵਿਸ਼ਵਾਸ ਨਾਲ ਕਿਸੇ ਦਾ ਢਿੱਡ ਨਹੀਂ ਭਰਨਾ, ਕੋਈ ਤਬਦੀਲੀ ਨਹੀਂ ਆਉਣੀ। ਸਿੱਖੀ ਦੇ ਅਧਿਆਤਮਵਾਦ ਦਾ, ਸਪਿਰਚੁਅਲਿਟੀ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਤੇ ਅਟਲ ਭਰੋਸਾ, ਅਟਲ ਵਿਸ਼ਵਾਸ, ਅਟਲ ਵਿਸ਼ਵਾਸ। ਸਤਿਗੁਰੂ ਜੀ ਆਖਦੇ ਨੇ, ਤਦੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਚਲੇ ਜਾਂਦੇ ਨੇ ਦੁੱਖ, ਭਰਮ ਚਲੇ ਜਾਂਦੇ ਨੇ, ਕਿਉਂ? ਕਿਉਂਕਿ ਹਰ ਵੇਲੇ ਅੰਗ ਸੰਗ ਹੈ, ਹਰ ਵੇਲੇ ਸਹਾਇਤਾ ਕਰਦਾ ਹੈ, ਹਰ ਵੇਲੇ ਕਿਰਪਾ ਕਰਦਾ ਹੈ। ਚਲੋ ਇੱਕ ਵਾਰਤਾ ਯਾਦ ਆਈ ਤੁਹਾਡੇ ਨਾਲ ਸਾਂਝੀ ਕਰ ਲਵਾਂ, ਫਿਰ ਆਪਾਂ ਗੁਰਬਾਣੀ ਵਿਚਾਰ ਪ੍ਰਾਰੰਭ ਕਰਦੇ। ਕੁਝ ਸਮਾਂ ਪਹਿਲਾਂ ਮੈਨੂੰ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਜਾਣ ਦਾ ਮੌਕਾ ਮਿਲਿਆ। ਰਲ ਬੈਠੇ ਗੁਰਮੁਖ ਪਿਆਰੇ ਗੁਰਸਿੱਖਾਂ ਨਾਲ ਰਲ ਕੇ ਗੱਲਾਂ ਬਾਤਾਂ ਕਰ ਰਹੇ ਸਾਂ, ਜਦੋਂ ਮੈਨੂੰ ਉਹਨਾਂ ਨੇ ਪਰਿਵਾਰ ਦੇ ਇੱਕ ਬਜ਼ੁਰਗ ਨਾਲ ਮਿਲਾਇਆ। ਬਜ਼ੁਰਗ ਵੀ ਬੜੇ ਸੂਝਵਾਨ, ਬੜੇ ਗੁਰਬਾਣੀ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ, ਦੱਸਦੇ ਪਏ ਸਨ, ਕਹਿੰਦੇ ਮੈਂ ਇੰਡੀਆ ਵਿੱਚ ਹੁੰਦਿਆਂ ਰੇਲਵੇ ਵਿੱਚ ਇੰਜੀਨੀਅਰ ਸਾਂ, ਤੇ ਮੈਂ ਉਹਨਾਂ ਨੂੰ ਪਿਆਰ ਨਾਲ ਦੋ ਹੱਥ ਜੋੜ ਕੇ ਬੇਨਤੀ ਕੀਤੀ। ਮੈਂ ਕਿਹਾ ਫਿਰ ਇੱਕ ਕੰਮ ਕਰੋ, ਅਸੀਂ ਦੁਨੀਆਂ ਭਰ ਦੀਆਂ ਗੱਲਾਂ ਤੇ ਕਰਦੇ ਹੀ ਰਹਿੰਦੇ ਹਾਂ, ਅੱਜ ਤੁਸੀਂ ਮੈਨੂੰ ਕੇਵਲ ਉਹ ਗੱਲ ਸੁਣਾਓ ਜਿਹਦੇ ਤੋਂ ਤੁਹਾਨੂੰ ਸਾਰੀ ਜ਼ਿੰਦਗੀ ਬੜੀ ਚੜ੍ਹਦੀ ਕਲਾ ਮਿਲਦੀ ਹੋਵੇ, ਜਿਹਦੇ ਨਾਲ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੋਵੇ। ਬੜੇ ਖੁਸ਼ ਹੋਏ, ਪਿਆਰ ਨਾਲ ਆਖਣ ਲੱਗੇ, ਅੱਛਾ ਫਿਰ ਸੁਣੋ। ਆਖਣ ਲੱਗੇ ਮੈਂ ਰੇਲਵੇ ਵਿੱਚ ਇੰਜੀਨੀਅਰ ਸਾਂ, ਅਤੇ ਉਹਨਾਂ ਦਿਨਾਂ ਵਿੱਚ ਉਹਨਾਂ ਦੀ ਪੋਸਟਿੰਗ ਰੇਲਵੇ ਦੀਆਂ ਬਿਲਡਿੰਗਸ ਅਤੇ ਪੁਲਾਂ ਨੂੰ ਦੇਖਣ ਦੀ ਸੀ, ਬ੍ਰਿਜਿਸ ਐਂਡ ਬਿਲਡਿੰਗਸ। ਕਹਿੰਦੇ ਉਹਨਾਂ ਦਿਨਾਂ ਵਿੱਚ ਰੇਲਵੇ ਦੀ ਲਾਈਨ ਬਣ ਰਹੀ ਸੀ ਦੂਰ ਬਿਹਾਰ ਦੇ ਮੋਕਾਮਾ ਜ਼ਿਲ੍ਹੇ ਦੇ ਨੇੜੇ ਪੇਂਡੂ ਇਲਾਕੇ ਵਿੱਚ, ਅਤੇ ਕਹਿਣ ਲੱਗੇ ਅਸੀਂ ਪੁਲ ਬਣਾ ਰਹੇ ਸਾਂ। ਆਖਣ ਲੱਗੇ ਉਸ ਪੂਰੇ ਇਲਾਕੇ ਵਿੱਚ ਜਾਂ ਉਹਨਾਂ ਸਾਰੇ ਕੰਮ ਕਰਨ ਵਾਲੇ ਵਰਕਰਾਂ ਵਿੱਚ ਸਿਰਫ ਅਤੇ ਸਿਰਫ ਇੱਕੋ ਮੈਂ ਹੀ ਸਿੱਖ ਸਾਂ, ਬਾਕੀ ਸਾਰੇ ਹੀ ਉੱਥੋਂ ਦੇ ਲੋਕਲ ਲੋਕ, ਬਿਹਾਰ ਦੇ ਇਲਾਕੇ ਦੇ ਰਹਿਣ ਵਾਲੇ। ਆਖਣ ਲੱਗੇ ਇੱਕ ਦਿਹਾੜੇ ਮੈਂ ਕੰਮ ਕਰ ਰਿਹਾ ਸਾਂ, ਜਦੋਂ ਅਚਾਨਕ ਪਿੱਛੋਂ ਮੇਰੇ ਕੰਨਾਂ ਵਿੱਚ ਆਵਾਜ਼ ਪਈ, ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਲੱਗੇ ਮੈਂ ਪਿੱਛੇ ਭੌਂ ਕੇ ਵੇਖਿਆ ਤੇ ਮੇਰੇ ਕੋਲ ਇੱਕ ਨਿਹੰਗ ਸਿੰਘ ਹੋਰੀ ਖੜੇ ਹੋਏ। ਕਹਿਣ ਲੱਗੇ ਮੈਂ ਬੜਾ ਹੈਰਾਨ ਹੋਇਆ, ਬਈ ਇਸ ਇਲਾਕੇ ਵਿੱਚ ਤੇ ਕੋਈ ਸਿੱਖ ਹੈ ਨਹੀਂ, ਇਹ ਨਿਹੰਗ ਸਿੰਘ ਅਚਾਨਕ ਕਿੱਥੋਂ ਆ ਗਿਆ। ਪਰ ਕਹਿਣ ਲੱਗੇ ਫਿਰ ਫੌਰਨ ਮੈਨੂੰ ਖਿਆਲ ਆਇਆ, ਮੈਂ ਅੰਦਾਜ਼ਾ ਲਾਇਆ ਉਹਨਾਂ ਦੀ ਬੋਲੀ ਤੋਂ, ਮੈਂ ਉਹਨਾਂ ਨੂੰ ਪਛਾਣ ਕੇ ਇਹ ਗੱਲ ਆਖੀ। ਮੈਂ ਕਿਹਾ ਗੁਰਮੁਖੋ ਇੱਕ ਗੱਲ ਦੱਸੋ, ਇੱਥੇ ਆਲੇ ਦੁਆਲੇ ਕੋਈ ਸਿੱਖ ਹੈ ਨਹੀਂ, ਤੁਸੀਂ ਅੱਜ ਇੱਥੇ ਕਿਵੇਂ? ਹੱਸ ਬਹਿ ਕੇ ਕਹਿਣ ਲੱਗੇ, ਮੈਂ ਨਾ ਇਸੇ ਪਿੰਡ ਦਾ ਨਿਵਾਸੀ ਹਾਂ, ਇਸੇ ਪਿੰਡ ਵਿੱਚ ਰਹਿੰਦਾ, ਪਰ ਇਸ ਸਾਰੇ ਪਿੰਡ ਵਿੱਚ ਮੈਂ ਇਕੱਲਾ ਹੀ ਗੁਰੂ ਕਾ ਸਿੱਖ ਹਾਂ, ਹੋਰ ਕੋਈ ਹੈ ਨਹੀਂ। ਇੰਜੀਨੀਅਰ ਉਹਨੇ ਕਹਿਣ ਲੱਗੇ, ਮੈਂ ਉਹਨਾਂ ਨੂੰ ਪਿਆਰ ਨਾਲ ਪੁੱਛਿਆ, ਇਸਦਾ ਮਤਲਬ ਤੁਹਾਡੀ ਬੋਲੀ ਵੀ ਇਸ ਇਲਾਕੇ ਦੀ ਹੈ, ਭਾਵ ਤੁਸੀਂ ਪੰਜਾਬ ਤੋਂ ਨਹੀਂ ਇਸੇ ਇਲਾਕੇ ਵਿੱਚ ਰਹਿਣ ਵਾਲੇ ਇੱਥੋਂ ਦੇ ਮੂਲ ਨਿਵਾਸੀ ਹੋ, ਬਿਹਾਰੀ ਹੋ? ਕਹਿਣ ਲੱਗੇ, ਹਾਂ ਮੈਂ ਇਸੇ ਪਿੰਡ ਵਿੱਚ ਜਨਮਿਆ, ਬਿਹਾਰ ਦਾ, ਮੇਰੇ ਪਰਿਵਾਰ ਵਿੱਚ ਹੋਰ ਕੋਈ ਸਿੱਖ ਹੈ ਨਹੀਂ। ਕਹਿਣ ਲੱਗੇ, ਮੈਂ ਪਿਆਰ ਨਾਲ ਪੁੱਛ ਲਿਆ ਵੀ ਤੁਹਾਡੇ ਮਨ ਵਿੱਚ ਫਿਰ ਸਿੱਖੀ ਪ੍ਰਤੀ ਇਹ ਉਤਸ਼ਾਹ ਕਿਵੇਂ ਜਾਗ ਪਿਆ? ਜਿਹੜੀ ਵਾਰਤਾ ਉਹਨਾਂ ਨੇ ਸੁਣਾਈ ਬੜੀ ਪਿਆਰੀ ਸੀ। ਉਹ ਨੌਜਵਾਨ ਨਿਹੰਗ ਸਿੰਘ ਕਹਿਣ ਲੱਗਾ, ਦਰਅਸਲ ਸਰਦਾਰ ਸਾਹਿਬ ਜਿਵੇਂ ਬਚਪਨ ਤੋਂ ਥੋੜ੍ਹਾ ਜਿਹਾ ਉੱਤੇ ਹੋਏ ਨਾ, ਜਵਾਨੀ ਵੱਲ ਵਧਣ ਲੱਗੇ, ਪਰਿਵਾਰ ਨੇ ਸੋਚਿਆ ਵੀ ਕਮਾਈ ਦਾ ਹੋਰ ਕੋਈ ਸਾਧਨ ਹੈ ਨਹੀਂ, ਅੱਤ ਦੀ ਗਰੀਬੀ, ਪਿੰਡ ਦੀਆਂ ਦਲਿਤ ਜਮਾਤਾਂ ਵਿੱਚੋਂ, ਸ਼ਡਿਊਲਡ ਕਾਸਟ ਵਿੱਚੋਂ, ਕਹਿਣ ਲੱਗੇ ਸਾਡਾ ਪਰਿਵਾਰ ਸੀ, ਕਮਾਈ ਦਾ ਕੋਈ ਸਾਧਨ ਨਹੀਂ। ਇਸ ਲਈ ਪਰਿਵਾਰ ਨੇ ਸੋਚ ਕੇ ਨਾ ਮੈਨੂੰ ਇੱਕ ਟਰੱਕ ਉੱਤੇ ਕਲੀਨਰ ਰਖਵਾ ਦਿੱਤਾ, ਤੇ ਕਰਨੀ ਰੱਬ ਦੀ, ਜਿਹੜਾ ਉਸ ਟਰੱਕ ਦਾ ਡਰਾਈਵਰ ਸੀ ਨਾ, ਉਹ ਇੱਕ ਸਰਦਾਰ ਸੀ, ਜਿਸ ਟਰੱਕ ਤੇ ਮੈਨੂੰ ਕਲੀਨਰ ਰਖਵਾਇਆ ਗਿਆ। ਕਹਿਣ ਲੱਗੇ, ਵੈਸੇ ਨਾ ਉਸ ਸਰਦਾਰ ਦੀ ਇੱਕ ਖੂਬੀ ਸੀ ਬੜੀ, ਹਰ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਨਾ ਇਸ਼ਨਾਨ ਕਰਕੇ ਰੋਜ਼ ਉਹ ਪਹਿਲਾਂ ਪਿਆਰ ਨਾਲ ਨਾਮ ਜਪਦਾ ਸੀ, ਫਿਰ ਬਾਣੀ ਪੜ੍ਹਦਾ ਸੀ। ਤੇ ਕਹਿਣ ਲੱਗਾ, ਜਦੋਂ ਬਾਣੀ ਪੜ੍ਹਦਾ ਸੀ ਨਾ ਮੈਨੂੰ ਬੜਾ ਹੀ ਚੰਗਾ ਲੱਗਦਾ ਸੀ, ਬੜਾ ਪਿਆਰਾ ਲੱਗਦਾ ਸੀ, ਇਸ ਤਰ੍ਹਾਂ ਜਪਦਾ ਸੀ ਜਿਵੇਂ ਸੱਚਮੁੱਚ ਸਾਖਿਆਤ ਕੋਈ ਦੇਵਤਾ ਬੈਠ ਕੇ ਕੋਈ ਰੱਬ ਨਾਲ ਜੁੜੀ ਹੋਈ ਰੂਹ ਹੋਵੇ। ਆਖਣ ਲੱਗਾ, ਉਸ ਦੀ ਸੰਗਤ ਵਿੱਚ ਹੌਲੀ ਹੌਲੀ ਮੈਂ ਵੀ ਉਸੇ ਤਰ੍ਹਾਂ ਕਰਨ ਲੱਗ ਪਿਆ। ਤੇ ਇੱਕ ਦਿਨ ਮੈਂ ਪਿਆਰ ਨਾਲ ਉਸ ਡਰਾਈਵਰ ਸਰਦਾਰ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸਰਦਾਰ ਜੀ ਮੁਝੇ ਵੀ ਆਪਣੇ ਜੈਸਾ ਬਣਾ ਲਓ ਨਾ। ਸਰਦਾਰ ਜੀ ਉਹਨੇ ਮੁਸਕਰਾ ਕੇ ਕਹਿਣ ਲੱਗੇ, ਅੱਛਾ ਜੇ ਤੇਰੇ ਮਨ ਵਿੱਚ ਇਹ ਚਾਹ ਜਾਗਿਆ ਤਾਂ ਮੈਂ ਤੇ ਤੈਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਹਾਂ ਮੈਨੂੰ ਇਹ ਜ਼ਰੂਰ ਪਤਾ ਹੈ ਤੈਨੂੰ ਆਪਣੇ ਵਰਗਾ ਕਿੱਥੇ ਬਣਾਇਆ ਜਾ ਸਕਦਾ ਹੈ। ਕਹਿਣ ਲੱਗੇ, ਉਹਨਾਂ ਨੇ ਉਸੇ ਵੇਲੇ ਗੱਡੀ ਮੋੜੀ ਤੇ ਸਿੱਧੇ ਆਨੰਦਪੁਰ ਸਾਹਿਬ ਪਹੁੰਚ ਗਏ। ਪਤਾ ਕੀਤਾ ਕਿ ਅੰਮ੍ਰਿਤ ਸੰਚਾਰ ਕਿੱਥੇ ਹੋ ਰਿਹਾ, ਬਸ ਉਸ ਦਿਨ ਇਹ ਪਤਾ ਲੱਗਾ ਵੀ ਨਿਹੰਗ ਸਿੰਘਾਂ ਦੇ ਅਸਥਾਨ ਤੇ ਅੱਜ ਅੰਮ੍ਰਿਤ ਸੰਚਾਰ ਹੋਣਾ ਹੈ। ਤੇ ਕਹਿਣ ਲੱਗੇ, ਉਹਨਾਂ ਨੇ ਜਾਂਦਿਆਂ ਸਾਰ ਮੈਨੂੰ ਨਿਹੰਗ ਸਿੰਘਾਂ ਕੋਲ ਪੇਸ਼ ਕਰ ਦਿੱਤਾ ਤੇ ਆਖਿਆ, ਲਓ ਜੀ ਇਹ ਬੱਚਾ ਵੀ ਨਾ ਸਿੱਖੀ ਧਾਰਨ ਕਰਨਾ ਚਾਹੁੰਦਾ, ਇਸ ਨੂੰ ਅੰਮ੍ਰਿਤ ਛਕਾ ਦਿਓ। ਕਹਿਣ ਲੱਗੇ, ਕੁਦਰਤੀ ਗੱਲ ਸੀ ਜਿਸ ਵੇਲੇ ਹੁਣ ਨਿਹੰਗ ਸਿੰਘਾਂ ਦੇ ਉਸ ਅਸਥਾਨ ਤੇ ਜਿੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਅੰਮ੍ਰਿਤ ਛਕਾਇਆ ਗਿਆ, ਤੇ ਫਿਰ ਕੁਦਰਤੀ ਗੱਲ ਸੀ ਨਿਹੰਗ ਬਾਣਾ ਤੇ ਮਿਲ ਹੀ ਜਾਣਾ ਸੀ ਨਾ। ਆਖਣ ਲੱਗੇ, ਅੰਮ੍ਰਿਤ ਛਕਾਉਣ ਤੋਂ ਬਾਅਦ ਉਹਨਾਂ ਨੇ ਪਿਆਰ ਨਾਲ ਪੁੱਛਿਆ, ਪੁੱਤਰਾ ਨਿਤਨੇਮ ਕਰਨਾ ਹੈਗਾ? ਕਹਿਣ ਲੱਗੇ, ਮੈਂ ਕਿਹਾ ਜੀ ਹਾਲਾਂ ਚੰਗੀ ਤਰ੍ਹਾਂ ਤੇ ਨਹੀਂ ਆਉਂਦਾ। ਤੇ ਨਿਹੰਗ ਮੁਖੀ ਬੜੇ ਪਿਆਰ ਨਾਲ ਕਹਿਣ ਲੱਗੇ, ਅੱਛਾ ਫਿਰ ਰਹੋ ਸਾਡੇ ਕੋਲ ਕੁਛ ਦਿਨ, ਤੁਹਾਨੂੰ ਨਿਤਨੇਮ ਕਰਨਾ ਸਿਖਾ ਦਈਏ। ਕਹਿਣ ਲੱਗੇ, ਮੈਂ ਉਹਨਾਂ ਦੇ ਕੋਲ ਕੁਝ ਸਮਾਂ ਰਿਹਾ ਮਹੀਨਾ ਕੁ, ਜਿੱਥੇ ਉਹਨਾਂ ਨੇ ਨਿਤਨੇਮ ਸਿਖਾਇਆ ਨਾਲ ਉਹਨਾਂ ਨੇ ਮੈਨੂੰ ਗੱਤਕਾ ਵੀ ਸਿਖਾ ਦਿੱਤਾ। ਹੁਣ ਨਿਹੰਗ ਬਾਣਾ ਵੀ ਮਿਲ ਗਿਆ, ਬਾਣੀ ਵੀ ਮਿਲ ਗਈ, ਗੱਤਕਾ ਵੀ ਸਿਖਾ ਦਿੱਤਾ। ਨਿਹੰਗ ਸਿੰਘ ਵੀ ਸੁਰਾ ਰਹੇ ਸਨ। ਕਹਿਣ ਲੱਗੇ, ਜਿਸ ਵੇਲੇ ਮੈਂ ਕੁਝ ਸਮੇਂ ਬਾਅਦ ਆਪਣੇ ਪਿੰਡ ਆਇਆ ਨਾ, ਤੇ ਮੈਂ ਵੇਖਿਆ ਵੀ ਇੱਥੋਂ ਦੇ ਹਾਲਾਤ ਬੜੇ ਖਰਾਬ ਨੇ, ਖਾਸ ਕਰਕੇ ਉਹਨਾਂ ਗਰੀਬ ਲੋਕਾਂ ਲਈ ਜਿਹੜੇ ਨੀਵੀਆਂ ਜਾਤੀਆਂ ਵਿੱਚੋਂ ਨੇ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਇੱਥੇ ਪੰਜਾਬ ਵਿੱਚ ਤੇ ਸ਼ੁਕਰ ਹੈ ਮਹਾਰਾਜ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਹੱਦ ਤੱਕ ਸੁਧਾਰ ਹੈ, ਵਰਨਾ ਜੇ ਕਿਤੇ ਜ਼ਾਤ ਪਾਤ ਦਾ ਭਿਆਨਕ ਚਿਹਰਾ ਵੇਖਣਾ ਹੋਵੇ ਨਾ, ਤੇ ਜਾ ਕੇ ਵੇਖਿਓ ਬਿਹਾਰ, ਯੂਪੀ, ਮਹਾਰਾਸ਼ਟਰ ਦੇ ਬਿਲਕੁਲ ਪੇਂਡੂ ਇਲਾਕਿਆਂ ਵਿੱਚ ਅੱਜ ਵੀ ਉਹ ਲੋਕ ਉਹਨਾਂ ਨੀਵੀਆਂ ਜ਼ਾਤਾਂ ਦੇ ਲੋਕਾਂ ਨੂੰ ਆਪਣੇ ਪਾਸ ਨਹੀਂ ਬੈਠਣ ਦਿੰਦੇ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਮੈਂ ਜਿਵੇਂ ਹੀ ਵਾਪਸ ਪਰਤਿਆ ਪਿੰਡ ਕਹਿਣ ਲੱਗੇ ਮੈਂ ਦੇਖਿਆ ਵੀ ਪਿੰਡ ਦੇ ਬਿਲਕੁਲ ਵਿਚਕਾਰੋਂ ਰੇਲਵੇ ਲਾਈਨ ਲੰਘਦੀ ਹੈ ਤੇ ਰੇਲਵੇ ਲਾਈਨ ਦੇ ਇੱਕ ਪਾਸੇ ਉੱਚ ਜਾਤੀ ਠਾਕੁਰਾਂ ਦੇ ਘਰ ਨੇ ਤੇ ਦੂਸਰੇ ਪਾਸੇ ਨੀਵੀਂ ਜਾਤੀ ਲੋਕਾਂ ਦੇ ਘਰ ਨੇ। ਹੁਣ ਜਿਵੇਂ ਆਮ ਹੁੰਦਾ ਉੱਚ ਜਾਤੀ ਲੋਕ ਸਦਾ ਹੀ ਨੀਵੀਂ ਜਾਤੀਆਂ ਦੇ ਲੋਕਾਂ ਦੀ ਹਰੇਕ ਸ਼ੈ ਤੇ ਆਪਣੀ ਮਲਕੀਅਤ ਸਮਝਦੇ ਨੇ। ਇੱਥੋਂ ਤੱਕ ਉਹਨਾਂ ਦੀਆਂ ਔਰਤਾਂ ਨੂੰ ਵੀ ਆਪਣੀ ਨਿੱਜੀ ਜਾਇਦਾਦ ਸਮਝਣਾ ਇਹ ਤੇ ਮਾਮੂਲੀ ਜਿਹੀ ਗੱਲ ਹੈ ਨਾ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਜਿਸ ਵੇਲੇ ਮੈਂ ਉਹ ਕੁਛ ਵੇਖਿਆ ਨਾ ਮੇਰਾ ਖੂਨ ਖੌਲ ਉੱਠਿਆ ਤੇ ਮੈਂ ਪਹੁੰਚ ਗਿਆ ਸਾਰ ਐਲਾਨ ਕਰ ਦਿੱਤਾ ਬਈ ਖਾਲਸੇ ਦਾ ਰਾਜ ਹੋ ਗਿਆ। ਅੱਜ ਤੋਂ ਬਾਅਦ ਖਬਰਦਾਰ ਜੇ ਕਿਸੇ ਉਸ ਉੱਚ ਜਾਤੀ ਵਿਅਕਤੀ ਨੇ ਸਾਡੀਆਂ ਔਰਤਾਂ ਵੱਲ ਅੱਖ ਭਰ ਕੇ ਵੀ ਵੇਖਿਆ ਨਾ ਕਤਲ ਕਰ ਦਿਆਂਗਾ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਕਿਉਂਕਿ ਆਮ ਕਰਕੇ ਹੁੰਦਾ ਹੀ ਇਸ ਤਰ੍ਹਾਂ ਸੀ ਮੈਂ ਹਰ ਰੋਜ਼ ਰਾਤ ਨੂੰ ਰੇਲਵੇ ਲਾਈਨ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਮ ਕਰਕੇ ਠਾਕੁਰਾਂ ਦਾ ਹੁਕਮ ਸੀ ਕਿ ਹਰ ਰੋਜ਼ ਜ਼ਰੂਰ ਉਹਨਾਂ ਦੀਆਂ ਔਰਤਾਂ ਨੂੰ ਵੀ ਮਾਨਣ ਦੇ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਜਾਏ। ਆਖਣ ਲੱਗੇ ਰੇਲਵੇ ਲਾਈਨ ਉੱਤੇ ਮੈਂ ਰੋਜ਼ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਕੋਈ ਇਧਰੋਂ ਉਧਰ ਨਾ ਜਾ ਸਕੇ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਚਾਰ ਦਿਨ ਲੰਘੇ ਹੋਣਗੇ ਜਦੋਂ ਇੱਕ ਦਿਨ ਦੁਪਹਿਰ ਕੁ ਵੇਲੇ ਠਾਕੁਰਾਂ ਦੇ 15-20 ਮੁੰਡੇ ਇਕੱਠੇ ਹੋਏ ਤੇ ਮੈਨੂੰ ਮਾਰਨ ਲਈ ਪਹੁੰਚ ਗਏ। ਕੁਦਰਤੀ ਗੱਲ ਸੀ ਉੱਚ ਜਾਤੀਏ ਲੋਕਾਂ ਨੂੰ ਇਹ ਗੱਲ ਕਿੱਥੇ ਬਰਦਾਸ਼ਤ ਹੋਣੀ ਸੀ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਜਿਵੇਂ ਹੀ ਮੈਂ ਉਹਨਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਨਾ ਮੈਂ ਵੀ ਆਪਣੇ ਹਿਰਦੇ ਵਿੱਚ ਖਿਆਲ ਕੀਤਾ ਸੱਚੇ ਪਾਤਸ਼ਾਹ ਅੱਜ ਭਾਵੇਂ ਹਾਂ ਮੈਂ ਇਕੱਲਾ ਪਰ ਤੁਸੀਂ ਅੰਗ ਸੰਗ ਸਹਾਈ ਹੋ ਕੇ ਵਰਤਣਾ। ਕਹਿਣ ਲੱਗੇ ਇੰਨਾ ਸੋਚਦਿਆਂ ਮੈਂ ਵੀ ਸ੍ਰੀ ਸਾਹਿਬ ਧੂ ਲਈ। ਹੁਣ ਉਹ 15-20 ਜਣੇ ਲਾਠੀਆਂ ਨਾਲ ਹਮਲਾ ਕਰਨ ਵਾਲੇ ਕਹਿਣ ਲੱਗੇ ਮੈਂ ਇਕੱਲਾ। ਪਰ ਕਹਿਣ ਲੱਗੇ ਉਸ ਦਿਹਾੜੇ ਨੇ ਸੱਚਮੁੱਚ ਉਸ ਸਿੱਖੇ ਹੋਏ ਗਤਕੇ ਨੇ ਉਸ ਸੂਰਬੀਰਤਾ ਨੇ ਬੜਾ ਰੰਗ ਲਿਆਂਦਾ ਮੈਂ ਇਕੱਲੇ ਨੇ ਉਹਨਾਂ 15-20 ਨੂੰ ਨੇੜੇ ਨਾ ਟੁੱਕਣ ਦਿੱਤਾ। ਆਖਣ ਲੱਗੇ ਪਰ ਕੁਝ ਮਿੰਟ ਜਿਸ ਵੇਲੇ ਲੰਘ ਗਏ ਮੇਰੇ ਮਨ ਵਿੱਚ ਸੁਭਾਵਕ ਇੱਕ ਖਿਆਲ ਆਇਆ ਬਈ ਇਹ 15-20 ਜਣੇ ਨੇ ਮੈਂ ਇਕੱਲਾ ਜੇ ਸਾਹਮਣੇ ਕਿਸੇ ਨੇ ਮਾਰਿਆ ਤੇ ਮੈਂ ਸਾਂਭ ਲਵਾਂਗਾ ਪਰ ਜੇ ਕਿਸੇ ਨੇ ਪਿੱਛੋਂ ਵਾਰ ਕੀਤਾ ਤੇ ਫਿਰ। ਕਹਿਣ ਲੱਗੇ ਬਸ ਇੰਨਾ ਖਿਆਲ ਆਉਂਦਿਆਂ ਸਾਰ ਮੈਂ ਘੁੰਮ ਕੇ ਪਿੱਛੇ ਵੇਖਿਆ ਤੇ ਮੈਨੂੰ ਇੱਕ ਦਰਖਤ ਨਜ਼ਰ ਆਇਆ ਤੇ ਨਿਹੰਗ ਸਿੰਘ ਹੋਰੀ ਕਹਿਣ ਲੱਗੇ ਮੈਂ ਸੋਚਿਆ ਇਸ ਤਰ੍ਹਾਂ ਕਰਦੇ ਹਾਂ ਕਿ ਜਲਦੀ ਨਾਲ ਦੌੜ ਕੇ ਨਾ ਪਿੱਛੇ ਦਰਖਤ ਨਾਲ ਮੈਂ ਆਪਣੀ ਪਿੱਠ ਟਿਕਾ ਲੈਣਾ ਪਿੱਛੋਂ ਕੋਈ ਵਾਰ ਕਰ ਨਹੀਂ ਸਕੇਗਾ ਤੇ ਅੱਗੋਂ ਮੈਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਕਹਿਣ ਲੱਗੇ ਉਸੇ ਤਰ੍ਹਾਂ ਉਹਨਾਂ 15-20 ਨਾਲ ਇੱਕੋ ਸ੍ਰੀ ਸਾਹਿਬ ਨਾਲ ਮੁਕਾਬਲਾ ਕਰਦਿਆਂ ਮੈਂ ਕਦਮ ਕਦਮ ਪਿੱਛੇ ਹਟਦਿਆਂ ਜਿਵੇਂ ਹੀ ਉਸ ਦਰਖਤ ਦੇ ਨਜ਼ਦੀਕ ਪਹੁੰਚਿਆ ਨਾ ਕਹਿਣ ਲੱਗੇ ਮੈਂ ਜਲਦੀ ਨਾਲ ਘੁੰਮ ਕੇ ਛਾਲ ਮਾਰ ਕੇ ਜਿਵੇਂ ਹੀ ਦਰਖਤ ਦੇ ਬਿਲਕੁਲ ਨੇੜੇ ਪਹੁੰਚ ਕੇ ਦਰਖਤ ਨਾਲ ਆਪਣੀ ਪਿੱਠ ਟਿਕਾ ਕੇ ਜਿਵੇਂ ਹੀ ਮੈਂ ਸਾਹਮਣੇ ਹੋਇਆ ਮੈਂ ਵੇਖਿਆ ਉਹ 15-20 ਨੌਜਵਾਨ ਤੇ ਭੱਜੇ ਜਾਣ। ਨਿਹੰਗ ਸਿੰਘ ਹੋਰੀ ਕਹਿਣ ਲੱਗੇ ਮੈਨੂੰ ਹੈਰਾਨੀ ਬੜੀ ਹੋਈ ਬਈ ਕਮਾਲ ਹੋ ਗਈ ਇਹ ਸਾਰੇ ਭੱਜ ਗਏ। ਹੁਣ ਇੱਕੋ ਪਿੰਡ ਵਿੱਚ ਰਹਿਣ ਵਾਲੇ ਸਨ ਕਹਿਣ ਲੱਗੇ ਦੂਸਰੇ ਦਿਨ ਜਿਸ ਵੇਲੇ ਇਕੱਠੇ ਹੋਏ ਨਾ ਤੇ ਮੈਂ ਉਹਨਾਂ 15-20 ਨੂੰ ਪੁੱਛਿਆ ਅਰੇ ਕਿਆ ਹੁਆ ਕੱਲ ਤੁਮ ਲੋਕ ਭਾਗ ਕਿਉਂ ਗਏ ਤੇ ਉਹ ਠਾਕਰਾਂ ਦੇ ਮੁੰਡੇ ਕਹਿਣ ਲੱਗੇ ਅਰੇ ਸਰਦਾਰ ਤੁਮਸੇ ਕੌਣ ਡਰਤਾ ਹੈ ਤੁਮੇ ਤੋ ਹਮੇ ਮਾਰ ਲੈਣਾ ਥਾ ਲੇਕਿਨ ਜਬ ਤੁਮਨੇ ਛਲਾਂਗ ਲਗਾਈ ਨਾ ਵੋ ਵਰਕਸ਼ ਕੇ ਪਾਸ ਹੋਣੇ ਕੇ ਲੀਏ ਵਰਕਸ ਕੇ ਪੀਛੇ ਸੇ ਇੱਕ ਘੋੜੇ ਵਾਲਾ ਸਰਦਾਰ ਨਿਕਲਾ ਉਸਨੇ ਹਮੇ ਐਸਾ ਮਾਰਾ ਕਿ ਹਮੇ ਠਹਿਰਨੇ ਨਹੀਂ ਦਿਆ ਵੋ ਬਤਾ ਕਿ ਵੋ ਘੋੜੇ ਵਾਲਾ ਸਰਦਾਰ ਕੌਣ ਥਾ ਤੁਹਾਰੇ ਸਾਥ ਮੈਂ ਸੱਚ ਜਾਣਿਓ ਗੁਰੂ ਰਹਿਮਤ ਕਰੇ ਕਿਤੇ ਸਾਡੇ ਮਨ ਵਿੱਚ ਇਹੋ ਜਿਹਾ ਵਿਸ਼ਵਾਸ ਆ ਜਾਏ ਗੁਰੂ ਅੰਗ ਸੰਗ ਹੈ। ਅਸੀਂ ਆਖਦੇ ਜ਼ਰੂਰ ਹਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ, ਪਰ ਕੀ ਕਰੀਏ ਵਿਸ਼ਵਾਸ ਸਾਡੇ ਹਿਰਦੇ ਵਿੱਚ ਨਹੀਂ ਟਿਕਦਾ। ਅੱਜ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਫਿਰ ਬਖਸ਼ਿਸ਼ ਕਰਦੇ ਨੇ, ਫਿਰ ਸਮਝਾਉਂਦੇ ਨੇ ਸਿੱਖੀ ਦੀ ਇਸ ਮੂਲ ਗੱਲ ਨੂੰ, ਅਕਾਲ ਪੁਰਖ ਵਾਹਿਗੁਰੂ ਪ੍ਰਤੀ ਉਸ ਅਗਾਧ ਵਿਸ਼ਵਾਸ ਨੂੰ ਹਿਰਦੇ ਵਿੱਚ ਵਸਾਉਣ ਲਈ ਸਤਿਗੁਰੂ ਜੀ ਹੁਕਮ ਕਰਦੇ ਨੇ, ਮਿੱਤਰਾ ਉਸ ਵਾਹਿਗੁਰੂ ਨੂੰ, ਉਸ ਪਾਲਣਾ ਕਰਨ ਵਾਲੇ ਨਿਰੰਕਾਰ ਨੂੰ ਤੂੰ ਅੰਗ ਸੰਗ ਕਿਉਂ ਨਹੀਂ ਜਾਣਦਾ? ਜੇ ਤੂੰ ਇਹ ਗੱਲ ਸਮਝ ਲਵੇਂ, ਤੇਰੀਆਂ ਸਾਰੀਆਂ ਚਿੰਤਾਵਾਂ, ਤੇਰੇ ਸਾਰੇ ਫਿਕਰ, ਤੇਰੇ ਸਾਰੇ ਝੋਰੇ ਮਿਟ ਜਾਣੇ ਚਾਹੀਦੇ ਨੇ, ਮਿਟ ਜਾਣੇ ਚਾਹੀਦੇ ਨੇ। ਸਤਿਗੁਰੂ ਜੋ ਕੁਝ ਫੁਰਮਾਨ ਕਰਦੇ ਨੇ ਭਾਈ ਸਾਹਿਬ ਜੀ ਉਚਾਰਨ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਐ ਮੇਰੇ ਪਿਆਰੇ ਵਾਹਿਗੁਰੂ, ਤੁਸੀਂ ਦਾਤਾ ਹੋ, ਦੇਣ ਵਾਲੇ, ਸਦਾ ਬਖਸ਼ਿਸ਼ਾਂ ਕਰਨ ਵਾਲੇ। ਦਰਅਸਲ ਰੋਜ਼ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ, ਯੁਗਾਂ ਯੁਗਾਂਤਰਾਂ ਤੱਕ ਸਾਰੀ ਸ੍ਰਿਸ਼ਟੀ ਖਾਂਦੀ ਰਵੇ। ਦੇਣ ਹਾਰ ਦਾਤਾਰ ਦੇ ਭੰਡਾਰ ਨਹੀਂ ਮੁੱਕਣ ਵਾਲੇ। ਚਲੋ ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ। ਈਰਖਾ ਹੁੰਦੀ ਹੈ ਕਿਸੇ ਗੁਆਂਢੀ ਨੂੰ ਵੇਖ ਕੇ, ਕੋਈ ਸੁੱਖ ਨਾਲ ਵਸਦਾ ਪਿਆ ਹੋਵੇ, ਕੋਈ ਪ੍ਰਸੰਨ ਚਿੱਤ ਵਸ ਰਿਹਾ ਹੋਵੇ, ਕੋਈ ਰੱਜ ਕੇ ਖਾ ਰਿਹਾ ਹੋਵੇ, ਈਰਖਾ ਹੁੰਦੀ ਹੈ? ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਜੇ ਈਰਖਾ ਹੁੰਦੀ ਹੈ ਨਾ ਸਮਝ ਲੈ ਤੈਨੂੰ ਵਾਹਿਗੁਰੂ ਦੇ ਦਾਤਾ ਹੋਣ 'ਤੇ ਵਿਸ਼ਵਾਸ ਨਹੀਂ। ਕਿਉਂ ਈਰਖਾ ਉਦੋਂ ਹੁੰਦੀ ਹੈ? ਈਰਖਾ ਕਰਨ ਦਾ ਮਤਲਬ ਇਹ ਹੈ, ਮਨ ਇਹ ਪਿਆ ਸੋਚਦਾ ਰੱਬਾ ਤੂੰ ਇਹਨੂੰ ਤੇ ਦੇ ਦਿੱਤਾ, ਮੈਨੂੰ ਨਹੀਂ ਦਿੱਤਾ, ਪਤਾ ਨਹੀਂ ਮੇਰੀ ਵਾਰੀ ਆਉਣੀ ਕਿ ਨਹੀਂ ਆਉਣੀ, ਕਿਤੇ ਮੈਨੂੰ ਦੇਣ ਲੱਗਿਆ ਕਿਤੇ ਤੇਰੇ ਕੋਲ ਮੁੱਕੀ ਨਾ ਜਾਏ। ਕੀ ਪੈ ਕਰਦੇ ਆ, ਪਤਾ ਨਹੀਂ ਮੈਨੂੰ ਮਿਲਦਾ ਕਿ ਨਹੀਂ ਮਿਲਦਾ। ਇਹ ਤਾਂ ਇਹੋ ਜਿਹੀ ਗੱਲ ਹੋਈ ਜਿਵੇਂ ਨਾ ਕੋਈ ਬੰਦਾ ਸਾਗਰ ਨੂੰ ਵੀ ਮਾਮੂਲੀ ਛੱਪੜ ਜਾਣਨ ਵਾਲੀ ਗੁਸਤਾਖੀ ਕਰੇ। ਸਾਗਰ ਹੈ ਅਕਾਲ ਪੁਰਖ ਵਾਹਿਗੁਰੂ, ਰਹਿਮਤਾਂ ਦਾ ਸਾਗਰ, ਬਖਸ਼ਿਸ਼ਾਂ ਦਾ ਸਾਗਰ, ਤੁਮ ਦਾਤੇ ਹੈ ਮੇਰੇ ਪਿਆਰੇ ਵਾਹਿਗੁਰੂ, ਤੁਸੀਂ ਦਾਤਾਂ ਦੇਣ ਵਾਲੇ ਹੋ, ਤੁਸੀਂ ਦਾਨ ਦੇਣ ਵਾਲੇ ਹੋ, ਅਸੀਂ ਸਦਾ ਹੀ ਤੁਹਾਡੇ ਪਾਸੋਂ ਲੈ ਰਹੇ ਹਾਂ। ਫਿਰ ਤੇ ਚਿੰਤਾ ਮੁੱਕ ਜਾਣੀ ਚਾਹੀਦੀ ਹੈ ਨਾ। ਜਿਵੇਂ ਮਨ ਵਿੱਚ ਕਿਤੇ ਇਹ ਖਿਆਲ ਆਵੇ ਨਾ ਕੀ ਕਰਾਂ, ਮੈਨੂੰ ਮੇਰੇ ਬੱਚਿਆਂ ਦਾ ਬੜਾ ਫਿਕਰ ਹੈ, ਮਨ ਨੂੰ ਪੁੱਛਿਆ ਕਰੋ ਜਿਹੜੇ ਮੇਰੇ ਬੱਚੇ ਨੇ ਕੀ ਇਹ ਸਿਰਫ ਮੇਰੇ ਬੱਚੇ ਨੇ ਵਾਹਿਗੁਰੂ ਦੇ ਨਹੀਂ? ਜਿਵੇਂ ਮੈਂ ਵਾਹਿਗੁਰੂ ਦਾ ਬੱਚਾ, ਉਵੇਂ ਮੇਰੇ ਬੱਚੇ ਵਾਹਿਗੁਰੂ ਦੇ ਬੱਚੇ ਨੇ। ਜਿਵੇਂ ਵਾਹਿਗੁਰੂ ਨੇ ਮੇਰੀ ਪਾਲਣਾ ਕਰਨੀ ਹੈ, ਉਵੇਂ ਮੇਰੇ ਬੱਚਿਆਂ ਦੀ ਕਰਨੀ ਹੈ। ਫਿਰ ਮੈਨੂੰ ਕਿਉਂ ਫਿਕਰ ਹੋਇਆ, ਫਿਰ ਮੈਨੂੰ ਕਿਉਂ ਘਬਰਾਹਟ ਹੋਵੇ? ਇਹ ਵਿਸ਼ਵਾਸ ਹਿਰਦੇ ਵਿੱਚ ਵਸਾਉਣਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਠਾਕੁਰ ਹੋ, ਤੁਸੀਂ ਮਾਲਕ ਹੋ ਮੇਰੇ ਪ੍ਰਭੂ, ਤੁਸੀਂ ਪਾਲਣਾ ਕਰਨ ਵਾਲੇ ਹੋ, ਨਾਇਕ ਖਸਮ ਹਮਾਰੇ, ਤੁਸੀਂ ਮਾਲਕ ਹੋ, ਤੁਸੀਂ ਖਸਮ ਹੋ, ਤੁਸੀਂ ਸਦਾ ਸਭ ਜੀਵਾਂ ਦੇ ਖਸਮ ਹੋ, ਹੈ ਮੇਰੇ ਪਿਆਰੇ ਪ੍ਰਭੂ ਜੀ।
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ।
ਐ ਮੇਰੇ ਪਿਆਰੇ ਵਾਹਿਗੁਰੂ, ਤੁਸੀਂ ਤੇ ਨਿਮਖ ਨਿਮਖ ਹਰ ਪਲ ਹਰ ਛਿੰਨ ਸਦਾ ਹੀ ਸਭ ਜੀਵਾਂ ਦੀ ਪਾਲਣਾ ਕਰਦੇ ਹੋ, ਪਾਲਣਾ ਕਰਦੇ ਹੋ। ਥੋੜੇ ਦਿਨ ਪਹਿਲਾਂ ਨਾ ਇੱਕ ਸੱਜਣ ਬੜੀ ਉਦਾਸੀ ਦੇ ਆਲਮ ਵਿੱਚ ਆਖਣ ਲੱਗੇ, ਇਸ ਤਰ੍ਹਾਂ ਲੱਗਦਾ ਸ਼ਾਇਦ ਰੱਬ ਸਾਨੂੰ ਭੁੱਲ ਹੀ ਗਿਆ। ਮੈਂ ਉਸਨੂੰ ਪਿਆਰ ਨਾਲ ਸਮਝਾ ਰਿਹਾ ਸਾਂ, ਮਿੱਤਰਾ ਇਹ ਨਾ ਆਖ, ਵਾਹਿਗੁਰੂ ਨਹੀਂ ਭੁੱਲਦਾ। ਜਿਸ ਦਿਹਾੜੇ ਵਾਹਿਗੁਰੂ ਭੁੱਲ ਜਾਏਗਾ ਨਾ, ਉਸ ਦਿਨ ਸਾਡੇ ਸਵਾਸ ਖਤਮ ਹੋ ਜਾਣਗੇ। ਸਵਾਸ ਆ ਰਹੇ ਨੇ, ਸਮਝ ਲੈ ਵਾਹਿਗੁਰੂ ਨਹੀਂ ਭੁੱਲਿਆ। ਹਾਂ ਤੂੰ ਭੁੱਲ ਗਿਆ, ਗੱਲ ਅਲੱਗ ਹੈ। ਇਨਸਾਨ ਭੁੱਲਦਾ, ਜੀਵ ਭੁੱਲਦਾ, ਵਾਹਿਗੁਰੂ ਕਿਸੇ ਨੂੰ ਨਹੀਂ ਭੁੱਲਦਾ। ਸਵਾਸ ਆ ਰਿਹਾ, ਉਹੀ ਤੇ ਦੇ ਰਿਹਾ। ਮਹਾਰਾਜ ਜੀ ਫੁਰਮਾਨ ਕਰਦੇ ਰਹੇ, ਮੇਰੇ ਪਿਆਰੇ ਵਾਹਿਗੁਰੂ ਤੋਂ ਸਦਾ ਹੀ ਹਰ ਪਲ ਹਰ ਛਿਨ ਨਿਮਖ ਨਿਮਖ ਸਦਾ ਹੀ ਪਾਲਣਾ ਕਰਦੇ ਹੋ। ਅਸੀਂ ਸਾਰੇ ਜੀਵ ਤੁਹਾਡੇ ਬੱਚੇ ਹਾਂ, ਔਰ ਤੁਹਾਡੇ ਧਾਰਨ ਕੀਤੇ, ਤੁਹਾਡੇ ਪੈਦਾ ਕੀਤੇ, ਤੁਹਾਡੇ ਬਣਾਏ ਹੋਏ ਜੀਵ ਹਾਂ, ਤੁਹਾਡੇ ਬੱਚੇ ਹਾਂ ਮੇਰੇ ਪ੍ਰਭੂ, ਤੁਸੀਂ ਸਦਾ ਹੀ ਪਾਲਣਾ ਕਰਦੇ ਹੋ।
ਜਿਹਵਾ ਏਕ ਕਵਨ ਗੁਣ ਕਹੀਐ,
ਜ਼ੁਬਾਨ ਇੱਕ ਹੈ ਐ ਮੇਰੇ ਵਾਹਿਗੁਰੂ, ਇਸ ਇੱਕ ਜ਼ੁਬਾਨ ਨਾਲ ਤੇਰੇ ਕਿਸ ਕਿਸ ਗੁਣ ਦਾ ਵਰਣਨ ਕਰਾਂ। ਐ ਮੇਰੇ ਪਿਆਰੇ ਪ੍ਰਭੂ, ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ ਜ਼ੁਬਾਨ ਇੱਕ ਹੈ, ਇਸ ਇੱਕ ਜ਼ੁਬਾਨ ਨਾਲ ਤੇਰੇ ਅਨੇਕਾਂ ਗੁਣ, ਬੇਅੰਤ ਗੁਣ, ਅਸੰਖਾਂ ਗੁਣ, ਕਿਹਨਾਂ ਦਾ ਮੈਂ ਜ਼ਿਕਰ ਕਰਾਂ, ਕਿਸ ਤਰ੍ਹਾਂ ਗਾਵਾਂ। ਸੱਚਮੁੱਚ ਗਾਉਂਦਿਆਂ ਜ਼ੁਬਾਨ ਥੱਕ ਜਾਂਦੀ ਹੈ, ਪਰ ਵਾਹਿਗੁਰੂ ਦੇ ਗੁਣ ਨਹੀਂ ਮੁੱਕਦੇ।
ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਐ।
ਹੈ ਪਿਆਰੇ ਵਾਹਿਗੁਰੂ ਜੀ, ਤੁਸਾਂ ਦੇ ਗੁਣ ਬੇਅੰਤ ਨੇ, ਤੁਸੀਂ ਬੇਸ਼ੁਮਾਰ ਹੋ, ਬੇਸ਼ੁਮਾਰ ਹੋ। ਗੁਣ ਵੀ ਬੇਅੰਤ ਨੇ, ਜਗਤ ਦਾ ਕੋਈ ਵਿਅਕਤੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਪੂਰਨ ਰੂਪ ਵਿੱਚ ਵਰਣਨ ਨਹੀਂ ਕਰ ਸਕਦਾ।
ਰਹਾਉ ਕੋਟ ਪਰਾਦ ਹਮਾਰੇ ਖੰਡੋ, ਅਨਕ ਬੇਦੀ ਸਮਝਾਵੋ।
ਵਾਹ ਵਾਹ, ਵਾਹਿਗੁਰੂ ਕਿਰਪਾ ਕਰਨ, ਕਿਤੇ ਨਾ ਸਾਡੇ ਮਨ ਵਿੱਚ ਐਸਾ ਵਿਸ਼ਵਾਸ ਬਣ ਜਾਏ। ਦੇਖੋ, ਪਿਤਾ ਸਿਰਫ ਜਨਮ ਦੇਣ ਵਾਲਾ ਹੀ ਨਹੀਂ ਹੁੰਦਾ, ਮਾਂ ਸਿਰਫ ਜਨਮ ਹੀ ਨਹੀਂ ਦਿੰਦੀ, ਕੁਝ ਹੋਰ ਵੀ ਕਰਦੀ ਹੈ। ਜਨਮ ਹਾਲਾ ਹੋਇਆ ਵੀ ਨਾ ਹੁੰਦਾ, ਮਾਂ ਪਿਤਾ ਨੂੰ ਫਿਕਰ ਹੋ ਜਾਂਦਾ, ਜਨਮ ਲੈਣ ਵਾਲੇ ਬੱਚੇ ਦੀ ਪਾਲਣਾ ਕਿਵੇਂ ਕਰਨੀ ਹੈ। ਇਸੇ ਲਈ ਜਨਮ ਤੋਂ ਪਹਿਲਾਂ ਉਸਦੇ ਲਈ ਕੱਪੜੇ ਖਾਣੇ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੰਦੇ ਨੇ। ਮੈਂ ਤੇ ਕੁਝ ਇਹੋ ਜਿਹੇ ਸੂਝਵਾਨ ਸਿਆਣੇ ਵੀ ਵੇਖੇ ਨੇ, ਹਾਲਾਂ ਬੱਚੇ ਦਾ ਜਨਮ ਨਹੀਂ ਹੋਇਆ ਪਰ ਪਹਿਲਾਂ ਹੀ ਉਹਨਾਂ ਨੇ ਨਾ ਕੁਝ ਪੈਸਾ ਵੱਖਰਾ ਬਚਾ ਕੇ ਰੱਖਣਾ ਸ਼ੁਰੂ ਕਰ ਦਿੱਤਾ, ਇਹ ਸਾਡੇ ਬੱਚੇ ਦੀ ਪੜ੍ਹਾਈ ਲਈ, ਇਹ ਸਾਡੇ ਬੱਚੇ ਦੇ ਖਾਣੇ ਲਈ, ਤਾਂ ਕਿ ਬੱਚੇ ਨੂੰ ਮੁਸੀਬਤ ਨਾ ਆਵੇ। ਜਿਵੇਂ ਮਾਂ ਪਿਤਾ ਸਿਰਫ ਜਨਮ ਹੀ ਨਹੀਂ ਦਿੰਦੇ, ਪਾਲਣਾ ਵੀ ਕਰਦੇ ਨੇ, ਸਿਰਫ ਪਾਲਣਾ ਹੀ ਨਹੀਂ ਕਰਦੇ, ਲੋੜ ਪੈਣ ਤੇ ਸਿੱਖਿਆ ਵੀ ਦਿੰਦੇ ਨੇ। ਕਦੇ ਖਿਆਲ ਕਰੋ ਤਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਜਦੋਂ ਕਿਤੇ ਮਾਂ ਆਪਣੇ ਬੱਚੇ ਨੂੰ ਚਪੇੜ ਮਾਰਦੀ ਹੈ, ਕੀ ਸੋਚਦੇ ਹੋ ਬਈ, ਮਾਂ ਕਿਤੇ ਆਪਣੇ ਬੱਚੇ ਦੀ ਦੁਸ਼ਮਣ ਹੈ ਜਿਹੜਾ ਚਪੇੜ ਮਾਰ ਰਹੀ ਹੁੰਦੀ ਹੈ? ਨਹੀਂ ਨਹੀਂ, ਗਹਿਰਾਈ ਨਾਲ ਸੋਚਿਓ। ਦਰਅਸਲ ਨਾ ਬੱਚੇ ਨੂੰ ਮਾਰਨ ਵਾਲੀ ਉਸ ਚਪੇੜ ਵਿੱਚੋਂ ਵੀ ਨਾ ਮਾਂ ਦਾ ਪਿਆਰ ਝਲਕਦਾ ਹੈ। ਮਾਂ ਇਹ ਸੋਚਦੀ ਹੈ, ਅੱਜ ਮੇਰੇ ਕੋਲੋਂ ਚਪੇੜ ਖਾ ਕੇ ਦੋ ਛਿਹੜੀ ਦੁਖੀ ਹੋ ਰਵੇਗਾ, ਰੋ ਲਵੇਗਾ, ਕੋਈ ਗੱਲ ਨਹੀਂ, ਪਰ ਜੋ ਕੁਝ ਕਰਨ ਲੱਗਾ, ਜੇ ਉਹ ਕਰਨ ਦਿੱਤਾ ਨਾ, ਤੇ ਜ਼ਿੰਦਗੀ ਭਰ ਦੁਖੀ ਹੁੰਦਾ ਰਹੇਗਾ। ਇਸ ਲਈ ਉਸਨੂੰ ਸੁਧਾਰਨ ਲਈ ਚਪੇੜ ਮਾਰਦੀ। ਪਿਤਾ ਸਿਰਫ ਜਨਮ ਨਹੀਂ ਦਿੰਦਾ, ਪਾਲਣਾ ਨਹੀਂ ਕਰਦਾ, ਸਮਝਾਉਂਦਾ ਵੀ ਹੈ, ਅਧਿਆਪਕ ਵੀ ਹੈ। ਅਕਾਲ ਪੁਰਖ ਵਾਹਿਗੁਰੂ ਸਿਰਫ ਸਾਨੂੰ ਜਨਮ ਹੀ ਨਹੀਂ ਦਿੰਦਾ, ਪਾਲਣਾ ਹੀ ਨਹੀਂ ਕਰਦਾ, ਬਲਕਿ ਗੁਰੂ ਬਣ ਕੇ ਸਮਝਾਉਂਦਾ ਵੀ ਹੈ। ਇਸੇ ਲਈ ਸੱਚ ਜਾਣਨਾ, ਮੈਨੂੰ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਮਝਾਉਣ ਵਾਲੇ ਰੂਪ ਵਿੱਚੋਂ ਪ੍ਰਗਟ ਹੋਏ ਜਾਪਦੇ ਹਨ। ਇਸ ਜਗਤ ਨੂੰ ਸਮਝਾਉਣਾ, ਸਿੱਧੇ ਰਾਹ ਪਾਉਣਾ, ਜਗਤ ਭਟਕ ਰਿਹਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਆਉਣ ਵਾਲਾ ਹੈ ਨਾ, ਬਾਰ ਬਾਰ ਇਹ ਗੱਲ ਆਖੀ ਜਾਏਗੀ, ਬਾਰ ਬਾਰ ਅਸੀਂ ਪੜ੍ਹਾਂਗੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੇਖਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੇਖਿਆ ਸਾਰਾ ਜਗਤ ਖਹਿ ਖਹਿ ਕੇ ਮਰ ਰਿਹਾ ਹੈ, ਹੈ ਹੈ ਕਰਦੀ ਸੁਣੀ ਲੋਕਾਈ, ਹਾਏ ਹਾਏ ਹੋ ਰਹੀ ਹੈ। ਇਸ ਲਈ ਜਗਤ ਵਿੱਚ ਸਿੱਖਿਆ ਦੇਣ ਲਈ, ਆਪਣੇ ਬੱਚਿਆਂ ਦੀ ਪਾਲਣਾ ਕਰਨ ਦੇ ਲਈ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ, ਗੁਰੂ ਨਾਨਕ ਦੇ ਰੂਪ ਵਿੱਚ ਆਇਆ। ਅਕਾਲ ਪੁਰਖ ਵਾਹਿਗੁਰੂ ਸਦਾ ਹੀ ਆਪਣੇ ਬੱਚੇ ਜੀਵਾਂ ਦੀ ਪਾਲਣਾ ਕਰਦਾ, ਸਮਝਾਉਂਦਾ ਹੈ। ਐ ਪ੍ਰਭੂ ਕੋਟ ਪ੍ਰਾਪ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ, ਅਨੇਕ ਤਰੀਕਿਆਂ ਨਾਲ ਤੁਸੀਂ ਸਮਝਾਉਂਦੇ ਹੋ, ਸਾਡੇ ਕਰੋੜਾਂ ਪਾਪਾਂ ਨੂੰ ਖਿਮਾ ਕਰ ਦਿੰਦੇ ਹੋ, ਕਰੋੜਾਂ ਗਲਤੀਆਂ ਨੂੰ ਸੁਧਾਰ ਦਿੰਦੇ ਹੋ, ਤੁਸੀਂ ਰਹਿਮਤ ਕਰਦੇ ਹੋ।
ਹਮ ਅਗਿਆਨ ਆਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ।
ਗੁਰੂ ਕਿਰਪਾ ਕਰੇ ਕਿਤੇ ਅਸੀਂ ਵੀ ਨਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵਾਲੀ ਨਿਮਰਤਾ ਦੇ ਵਿੱਚੋਂ ਇੱਕ ਕਿਣਕੇ ਦੇ ਪਾਤਰ ਬਣ ਸਕੀਏ। ਹੱਥ ਜੋੜ ਕੇ ਆਖੀਏ ਸੱਚੇ ਪਾਤਸ਼ਾਹ, ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਹਾਂ, ਅਲਪ ਨਹੀਂ ਛੋਟੇ ਹਾਂ, ਮਾਮੂਲੀ ਹਾਂ, ਮਤ ਥੋੜੀ ਥੋੜੀ ਮਤ ਵਾਲੇ ਹਾਂ। ਜਿਸ ਦਿਨ ਸਾਨੂੰ ਇਹ ਸਮਝ ਆ ਜਾਏ ਨਾ ਕਿ ਸਾਡੀ ਮਤ ਥੋੜੀ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਲ ਹੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ, ਉਸ ਦਿਨ ਸਾਡੀਆਂ ਬੜੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਪਰ ਆਪਣੇ ਆਪ ਨੂੰ ਸਿਆਣਾ ਸਮਝਣ ਦੇ ਹੰਕਾਰ ਵਿੱਚ ਅਸੀਂ ਬਾਰ ਬਾਰ ਗਲਤੀਆਂ ਕਰਦੇ ਆਉਂਦੇ ਹਾਂ। ਸਤਿਗੁਰੂ ਆਖਦੇ ਨੇ ਮੇਰੇ ਪ੍ਰਭੂ, ਹਮ ਅਗਿਆਨ ਅਲਪ ਮਤ ਥੋੜੀ, ਅਸੀਂ ਅਗਿਆਨੀ ਹਾਂ, ਛੋਟੇ ਹਾਂ, ਥੋੜੀ ਮਤ ਵਾਲੇ ਹਾਂ, ਪਰ ਤੁਮ ਆਪਣ ਬਿਰਦ ਰਖਾਵੋ, ਤੁਸੀਂ ਤੇ ਸਦਾ ਆਪਣਾ ਸੁਭਾਅ ਚੇਤੇ ਰੱਖੋ। ਤੁਹਾਡਾ ਸੁਭਾਅ ਹੈ ਬਖਸ਼ਿਸ਼ ਕਰਨਾ, ਸਮਝਾ ਦੇਣਾ, ਖਿਮਾ ਕਰ ਦੇਣਾ, ਤੁਸੀਂ ਸਦਾ ਹੀ ਕਿਰਪਾ ਕਰਦੇ ਹੋ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ।
ਐ ਪਿਆਰੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਔਰ ਮੈਨੂੰ ਤੁਹਾਡੀ ਹੀ ਆਸ ਹੈ। ਭਲਾ ਮਨ ਵਿੱਚ ਸੋਚੋ, ਆਸ ਕੀ ਹੋਇਆ, ਮੈਨੂੰ ਤੁਹਾਡੀ ਹੀ ਆਸ ਹੈ। ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਦੇ, ਜਦੋਂ ਸਤਿਗੁਰੂ ਆਖਦੇ ਨੇ ਤੁਮਰੀ ਆਸ ਭਰੋਸਾ ਤੁਮਰਾ, ਤੁਮਰਾ ਨਾਮ ਰਿਦਾ ਲੈ ਧਰਨਾ, ਆਸ ਦਾ ਐਕਸਟੈਂਡਡ ਅਰਥ ਹੁੰਦਾ ਵਿਸ਼ਵਾਸ। ਤੁਮਰੀ ਸ਼ਰਨ, ਮੈਂ ਤੇਰੀ ਸ਼ਰਨ ਵਿੱਚ ਹਾਂ, ਤੁਮਹਾਰੀ ਆਸਾ, ਮੇਰੇ ਪ੍ਰਭੂ ਮੇਰੇ ਮਨ ਵਿੱਚ ਸਿਰਫ ਤੇ ਸਿਰਫ ਤੇਰਾ ਵਿਸ਼ਵਾਸ ਹੈ। ਕੀ ਵਿਸ਼ਵਾਸ ਹੈ? ਤੁਮ ਹੀ ਸੱਜਣ ਸੁਹੇਲੇ, ਤੁਸੀਂ ਹੀ ਮੇਰੇ ਸਭ ਤੋਂ ਪਿਆਰੇ ਸੱਜਣ ਹੋ, ਅਤੇ ਤੁਸੀਂ ਹੀ ਮੇਰਾ ਜੀਵਨ ਸੁਹੇਲਾ ਬਣਾਉਣ ਵਾਲੇ ਹੋ।
ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਬੋਲੇ।
ਐ ਮੇਰੇ ਪਿਆਰੇ ਵਾਹਿਗੁਰੂ, ਕਿਰਪਾ ਕਰੋ ਆਪਣੇ ਘਰ ਦਾ ਗੋਲਾ ਜਾਣ ਕੇ, ਆਪਣੇ ਦਰ ਦਾ ਗੁਲਾਮ ਜਾਣ ਕੇ ਮੈਨੂੰ ਵੀ ਰੱਖ ਲਵੋ, ਮੈਨੂੰ ਵੀ ਰੱਖ ਲਵੋ, ਭਾਵ ਮੈਨੂੰ ਵੀ ਬਚਾ ਲਵੋ, ਆਪਣਾ ਸੇਵਕ ਬਣਾ ਕੇ ਆਪਣੇ ਕੋਲ ਰੱਖ ਲਓ, ਮੈਨੂੰ ਵੀ ਬਚਾ ਲਵੋ, ਕਿਉਂਕਿ ਮੈਂ ਤੁਹਾਡੇ ਦਰ ਦਾ ਗੋਲਾ ਗੁਲਾਮ ਜੂ ਹੋਇਆ। ਸਤਿਗੁਰੂ ਜੀ ਕਿਰਪਾ ਕਰਨ। ਅਕਾਲ ਪੁਰਖ ਵਾਹਿਗੁਰੂ ਪ੍ਰਤੀ ਵਿਸ਼ਵਾਸ ਸਿੱਖੀ ਦਾ ਮੂਲ ਹੈ, ਪਰ ਇਹ ਵਿਸ਼ਵਾਸ ਸਾਡੇ ਜੀਵਨ ਦਾ ਅਟਲ ਵਿਸ਼ਵਾਸ ਹੋ ਜਾਏ। ਜਿਸ ਦਿਨ ਅਟਲ ਵਿਸ਼ਵਾਸ ਹੋ ਜਾਏਗਾ, ਉਸ ਦਿਨ ਚਿੰਤਾਵਾਂ ਖਤਮ, ਮੁਸੀਬਤਾਂ ਟਲ ਜਾਣਗੀਆਂ, ਸੁੱਖ ਹਿਰਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਅੱਜ ਇਤਨੇ ਬਚਨ ਸਵੀਕਾਰ ਕਰ ਲੈਣੇ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਣ ਲਈ ਆਪ ਸਰਬੱਤ ਪਾਸੋਂ ਖਿਮਾ ਚਾਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਕੁਝ ਫਰਮਾਨ ਕਰ ਰਹੇ ਨੇ, ਆਦਰਯੋਗ ਗਿਆਨੀ ਜੀ ਇੱਕ ਵਾਰ ਫਿਰ ਉਚਾਰਨ ਕਰਦੇ ਨੇ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।